ਕਹਿੰਦੇ ਹੈ ਨਾਨਕ ਸੰਸਾਰ ਦੇ ਉੱਤੇ ਆਪ ਗਏ ਸੀ ਅਤੇ ਅਜੇ ਤੱਕ ਆਪਨੇ ਕੰਮ ਸ਼ੁਰੂ ਨਹੀਂ ਕਰਿਆ। ਕਹਿੰਦੇ ਨਿਰੰਕਾਰ ਜੀ, ਜਗਤ ਜਲ ਰਿਹਾ, ਬੁਰੀ ਤਰ੍ਹਾਂ ਜਲ ਰਿਹਾ, ਮੱਸਿਆ ਦੀ ਰਾਤ ਪਈ ਹੋਈ ਹੈ, ਧਰਮ ਕਿਤੇ ਦਿਸਦਾ ਨਹੀਂ। ਪੂਰਮ ਆਵਰ ਸੱਚ ਚੰਦਰਮਾ ਦਿਸੇ ਨਾਹੀਂ ਕਹਿ ਕੇ ਰਾਜੇ ਸੰਸਾਰ ਦੇ ਕਲਯੁਗ ਦੇ ਕਸਾਈ ਹੋ ਗਏ ਨੇ ਅਤੇ ਜਿੰਨੇ ਸਾਧੂ ਸੰਤ ਆਚਾਰੀਆਂ ਨੇ ਸਭ ਤੇਰੇ ਪਿਆਰ ਤੋਂ ਹੀਣੇ ਹੋ ਕੇ ਕੇਵਲ ਰੂਪ ਰੇਖਾ ਦੇ ਵਿੱਚ ਫਸੇ ਹੋਏ ਨੇ ਭੇਖਾਂ ਦੇ ਅੰਦਰ। ਸੱਚ ਨਹੀਂ ਲੱਭਦਾ, ਵੈਸਾ ਕਰਦੇ ਨੇ, ਸੱਚ ਕਿਨਾਰੇ ਰਹਿ ਗਿਆ, ਖੈ ਮਰਦੇ ਬਾਹਮਣ ਮੁਲਾਰੇ। ਲੜਾਈ ਹੈ ਕੇਵਲ ਤੇਰੇ ਨਾਮ ਦੀ ਟਾਕ ਚੱਲਦੀ ਹੈ, ਤੇਰੇ ਨਾਲ ਕਿਸੇ ਦਾ ਪਿਆਰ ਨਹੀਂ, ਕੁਛ ਨਹੀਂ ਹੈ। ਜਿਹੜੇ ਜੋਗੀ ਨੇ ਇਹ ਸ਼ਕਤੀਆਂ ਦੇ ਵਿੱਚ ਪਰਚੇ ਹੋਏ ਨੇ, ਜਿਹੜੇ ਬੜੇ ਬੜੇ ਡੇਰੇਦਾਰ ਨੇ ਉਹ ਮਾਇਆ ਦੇ ਵਿੱਚ ਪਰਚੇ ਹੋਏ ਇਸ ਵਿਉਂਤ ਵਿੱਚ ਨੇ ਵੀ ਮਾਇਆ ਕਿਵੇਂ ਬਹੁਤੀ ਆਵੇ। ਉਹ ਮਾਇਆ ਦੇ ਪੁਜਾਰੀ ਨੇ, ਤੇਰੇ ਨਹੀਂ ਬਣੇ ਹੋਏ। ਸੋ ਪਾਤਸ਼ਾਹ, ਹਨੇਰਾ ਹੀ ਹਨੇਰਾ ਪਿਆ। ਦੂਸਰਾ, ਤੇਰੀ ਇਹ ਮਰਿਆਦਾ ਹੈ ਕਿ ਜਦ ਤੱਕ ਗੁਰੂ ਧਾਰਨ ਨਾ ਕਰਿਆ ਜਾਵੇ ਉਨੀ ਦੇਰ ਤੱਕ ਇਹ ਮਿਸ਼ਨ ਨਹੀਂ ਚੱਲ ਸਕਦਾ। ਸੋ ਮੈਂ ਸੰਸਾਰ 'ਚ ਨਿਗਾਹ ਮਾਰ ਕੇ ਦੇਖੀ ਆ, ਬੀਜੋ ਸੂਝਾ ਕੋ ਨਹੀਂ ਬਹਿ ਦਲੀਚਾ ਪਾਏ। ਮੈਨੂੰ ਕੋਈ ਨਜ਼ਰ ਨਹੀਂ ਆਇਆ ਜਿਹੜਾ ਦਲੀਚਾ ਪਾ ਕੇ ਬੈਠ ਜਾਏ। ਸੋ ਮੈਂ ਆਪ ਨੂੰ ਨਿਰੰਕਾਰ ਨੂੰ ਗੁਰੂ ਧਾਰਨ ਵਾਸਤੇ ਆਇਆ। ਆਪ ਨੇ ਪਤਾ ਦਿੱਤਾ ਪਾਰਬ੍ਰਹਮ ਅਪਰੰਪਰ ਪਾਰਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀ ਉਹ ਮੈਨੂੰ ਗੁਰੂ ਮਿਲੇ। ਆਦੰਤ ਇੱਕ ਆਇਆ ਅਵਤਾਰਾ ਸੋਈ ਗੁਰੂ ਸਮਝਿਓ। ਗੁਰੂ ਨਿਰੰਕਾਰ ਹੈ, ਨਿਰੰਕਾਰ ਤੋਂ ਚੱਲਦੀ ਹੈ ਸੰਪਰਦਾ। ਕਹਿਣ ਲੱਗੇ ਮੈਨੂੰ ਦੀਕਸ਼ਾ ਦਿਓ, ਸਰੂਪ ਆਪਦਾ ਕੀ ਸੰਸਾਰ ਨੂੰ ਦੱਸਿਆ ਜਾਵੇ, ਜਿਹਦੀ ਆਰਾਧਨਾ ਕਰਕੇ ਸੰਸਾਰ ਆਪ ਤੱਕ ਪਹੁੰਚ ਸਕੇ। ਕਹਿਣ ਲੱਗੇ ਹੇ ਨਾਨਕ, ਮੈਨੂੰ ਪ੍ਰਕਿਰਤਕ ਲੋਕਾਂ ਨੇ ਪ੍ਰਕਿਰਤੀ ਵਾਂਗੂ ਦੇਖਣ ਦਾ ਯਤਨ ਕੀਤਾ। ਕੋਈ ਚਾਰ ਵਾਹਾਂ ਵਾਲਾ ਮੈਨੂੰ ਦੇਖਦਾ, ਕੋਈ ਗਦਾ ਅਤੇ ਚੱਕਰ ਵਾਲਾ ਸੰਖ ਵਾਲਾ ਮੈਨੂੰ ਦੇਖਦਾ, ਕੋਈ ਕਿਸੇ ਤਰ੍ਹਾਂ ਦਾ ਭਾਵਨਾ ਮੇਰੇ 'ਤੇ ਬਣਾ ਰਿਹਾ, ਕੋਈ ਕਿਸੇ ਤਰ੍ਹਾਂ ਦਾ ਬਣਾ ਰਿਹਾ। ਮੇਰਾ ਜੋ ਅਸਲੀ ਸਰੂਪ ਏਕ ਓਂਕਾਰ ਦਾ ਹੈ, ਓਂਕਾਰ ਦਾ ਮੇਰਾ ਸਰੂਪ ਜੋ ਹੈ ਉਹ ਸ਼ਬਦ ਧੁਨ ਹੈ, ਜਿਹਨੂੰ ਸ਼ਬਦ ਬ੍ਰਹਮ ਕਹਿੰਦੇ। ਜੋ ਮੇਰਾ ਏਕ ਓਂਕਾਰ ਦਾ ਸਰੂਪ ਹੈ ਉਹ ਮੇਰਾ ਸਰੂਪ ਹੈ ਇੱਕ ਓਂਕਾਰ। ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬੰ ਗੁਰਪ੍ਰਸਾਦ। ਸਾਰਾ ਸਮਝਾ ਦਿੱਤਾ ਕਿ ਇਹ ਸਰੂਪ ਮੇਰਾ ਸੰਸਾਰ 'ਚ ਦੱਸਣਾ। ਹੁਣ ਤੁਸੀਂ ਮੋਹਰ ਲਾਓ ਇਹਦੇ 'ਤੇ ਆਪਣੀ, ਕਿਉਂਕਿ ਤੁਹਾਡਾ ਸਿੱਕਾ ਚੱਲਣਾ ਹੈ ਸੰਸਾਰ ਦੇ ਅੰਦਰ। ਸੋ ਮੋਹਰ ਤੁਹਾਡੀ ਹੋਣੀ ਚਾਹੀਦੀ ਹੈ। ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਨੇ ਦੋਨੋਂ ਹੱਥ ਜੋੜੇ, ਨਿਰੰਕਾਰ ਦੇ ਸਾਹਮਣੇ ਖੜ੍ਹੇ ਹੋ ਕੇ ਆਪ ਨੇ ਕਿਹਾ, ਆਦ ਸੱਚ ਜੁਗਾਦ ਸੱਚ ਹੈ ਕੀ ਸੱਚ ਨਾਨਕ ਹੋਸੀ ਜੀ। ਹੁਕਮ ਹੋਇਆ ਕਿ ਮੰਤਰ ਜੋ ਕਲਯੁਗ ਦਾ ਹੈ ਉਹ ਵਾਹਿਗੁਰੂ ਮੰਤਰ ਦੇਣਾ। ਅਤੇ ਉਸ ਵੇਲੇ ਨਿਰੰਕਾਰ ਜੀ ਨੇ ਇੱਕ ਪਿਆਲਾ ਲਿਆਂਦਾ, ਕਿਹਾ ਜਿਹਾ ਪਿਆਲਾ ਸਾਡੇ ਪਿਆਲੇ ਵਰਗਾ ਨਹੀਂ ਹੈ, ਉਹ ਸਾਨੂੰ ਦੱਸਣ ਵਾਸਤੇ ਇਹ ਅੱਖਰ ਵਰਤੇ ਆ ਜਨਮ ਸਾਥੀ। ਉਹ ਅੰਮ੍ਰਿਤ ਦਾ ਲਵਾ ਲਵ ਭਰਿਆ ਹੋਇਆ, ਹੇ ਨਾਨਕ ਇਹ ਮੇਰੇ ਨਾਮ ਅੰਮ੍ਰਿਤ ਦਾ ਪਿਆਲਾ ਮੈਂ ਤੈਨੂੰ ਦਿੰਦਾ, ਤੂੰ ਇਹ ਪੀ ਲੈ। ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਨੇ ਨਾਮ ਅੰਮ੍ਰਿਤ ਦਾ ਪਿਆਲਾ ਪੀਤਾ, ਪੀਂਦੀ ਸਾਰ ਵਾਹਿਗੁਰੂ ਜੀ ਦਾ ਪਰਿਪੂਰਨ ਹੁਕਮ ਪ੍ਰਗਟ ਹੋ ਗਿਆ ਅਤੇ ਨਿਰੰਕਾਰ ਨੇ ਵਚਨ ਕੀਤਾ, ਹੇ ਨਾਨਕ ਸਾਰੀ ਪਵਿੱਤਰਤਾ ਤੇਰੀ ਮੇਰੀ ਹੋਏਗੀ ਅਤੇ ਸਾਰੇ ਜਿੰਨੇ ਚਰਿੱਤਰ ਨੇ ਕਰੈਕਟਰ ਹੈ ਉਹ ਸਾਰਾ ਮੇਰਾ ਹੋਏਗਾ, ਜਿੰਨੇ ਤੂੰ ਕੰਮ ਕਰੇਗਾ ਉਹ ਮੈਂ ਕਰਦਾ ਹੋਏ ਅਤੇ ਤੈਨੂੰ ਕੋਈ ਲੇਪ ਨਹੀਂ ਲੱਗੇਗੀ। ਸਰਵਸੀਲ ਮਮੰ ਸੀਲੰ ਸਰਵ ਪਾਵਨ ਮਮੰ ਪਾਵਨ ਸਰਵ ਕਰਤਵ ਮਮੰ ਕਰਤਾ ਨਾਨਕ ਲੇਪ ਛੇਪ ਨਾ ਲਿਖਿਆ ਤੇ ਲਿਪਿਆ ਤੇ। ਸੋ ਜਾ ਸੰਸਾਰ ਦੇ ਅੰਦਰ, ਜੋ ਤੇਰੇ ਉੱਤੇ ਯਕੀਨ ਆਏਗਾ, ਇਹ ਮੇਰਾ ਵਾਅਦਾ ਰਿਹਾ, ਮੇਰਾ ਵਚਨ ਰਿਹਾ ਕਿ ਮੈਂ ਉਹਨੂੰ ਕਾਲ ਦੇ ਚੱਕਰ 'ਚੋਂ ਕੱਢ ਲਾਂਗਾ। ਜੋ ਤੇਰੇ 'ਤੇ ਵਿਸ਼ਵਾਸ ਲਿਆਏਗਾ, ਤੇਰੀ ਬਾਣੀ 'ਤੇ ਵਿਸ਼ਵਾਸ ਲਿਆਏਗਾ, ਉਹ ਮੇਰੇ ਤੱਕ ਪਹੁੰਚ ਜਾਏਗਾ ਅਤੇ ਜੋ ਮੈਂ ਤੈਨੂੰ ਮੰਤਰ ਦਿੱਤਾ ਹੈ ਇਸ ਦਾ ਜੋ ਜਾਪ ਕਰੇਗਾ ਸਮਝੇਗਾ, ਉਹ ਮੇਰੇ ਹੁਕਮ ਨੂੰ ਸਮਝ ਜਾਏਗਾ। ਹੁਕਮ ਹੈ ਉਹ ਹਮੈ ਦੇ ਵਿੱਚੋਂ ਨਿਕਲ ਜਾਏਗਾ, ਨਾਨਕ ਹੁਕਮ ਹੈ ਜੇ ਬੁਝੈ ਤਾਂ ਹਮੈ ਕਹੇ ਨਾ ਕੋਈ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿੰਦੇ ਵੀ ਮੈਨੂੰ ਨਿਰੰਕਾਰ ਨੇ ਸਿਫਤ ਸਲਾਹ ਦਾ ਕੱਪੜਾ ਬਖਸ਼ਿਆ, ਰਾਤ ਦੇ ਹੈ ਕਹਿ ਵਾਰ ਪਰੋਂ ਫਰਮਾਇਆ। ਮੈਂ ਤਾਂ ਬੇਕਾਰ ਸੀ, ਸਾਨੂੰ ਬੇਕਾਰ ਕਹਿੰਦੇ ਨੇ, ਅਸੀਂ ਬੇਕਾਰ ਹਾਂ ਮਹਾਰਾਜ ਨਹੀਂ ਸੀਗੇ, ਅਸੀਂ ਬੇਕਾਰ ਫਿਰਦੇ ਹਾਂ, ਦੁਨੀਆਂ ਦੇ ਕੰਮ ਕਰਦੇ ਹਾਂ, ਪਰ ਪਰਮੇਸ਼ੁਰ ਦੇ ਕੰਮ ਵੱਲੋਂ ਬਿਲਕੁਲ ਬੇਕਾਰ ਹਾਂ। ਲਾਉਂਦਾ ਹੈ ਪਰਮੇਸ਼ੁਰ, ਨੱਠ ਜਾਂਦੇ ਹਾਂ ਘਰ ਨੂੰ, ਸਮਝ 'ਚ ਨਹੀਂ ਆ ਰਹੀ ਗੱਲ, ਹੈਰਾਨ ਹੋਈਦਾ ਬਈ ਇਹ ਕਿੱਡੇ ਭਾਦਾਂ ਵਾਲਾ ਬੰਦਾ ਹੈ, ਮਾਇਆ 'ਚੋਂ ਨਿਕਲ ਕੇ ਪਰਮੇਸ਼ੁਰ ਵੱਲ ਲੱਗ ਰਿਹਾ, ਲੇਕਿਨ ਲੱਗਣ ਨਹੀਂ ਦੇ ਰਹੀ ਮਾਇਆ ਇਹਨੂੰ, ਮੁੜ ਮੁੜ ਕੇ ਫਿਰ ਉੱਥੇ ਨਹੀਂ ਜਾਂਦਾ, ਕਿਉਂਕਿ ਮੇਰਾ ਮਮਤਬ ਨਹੀਂ ਛੱਡਦਾ ਹੈ, ਮੈਂ ਤੇ ਮੇਰੀ ਨੂੰ ਛੱਡਣ ਵਾਸਤੇ ਤਿਆਰ ਨਹੀਂ, ਮੁਰਦਾ ਨਹੀਂ ਬਣਨ ਨੂੰ ਤਿਆਰ, ਜਿਉਂਦਾ ਰਹਿਣਾ ਚਾਹੁੰਦਾ। ਸੋ ਬੇਕਾਰੀ ਦੇ ਵਿੱਚ ਰਹਿਣਾ ਚਾਹੁੰਦਾ, ਕਾਰ ਨਹੀਂ ਲੱਗਣਾ ਚਾਹੁੰਦਾ। ਮਹਾਰਾਜ ਕਹਿੰਦੇ ਹਾਂ ਤੁਹਾਡੀ ਬੇਕਾਰ ਕਾਰੇ ਲਾਇਆ, ਮੈਨੂੰ ਤਾਂ ਕਾਰ ਲਾਤਾ, ਰਾਤ ਦੇ ਹੈ ਕਹਿ ਵਾਰ ਤੁਰੋਂ ਫਰਮਾਇਆ, ਹੁਣ ਦਿਨ ਰਾਤ ਮੈਂ ਨਿਰੰਕਾਰ ਦੀ ਕਾਰ ਕਰੇ, ਢਾਡੀ ਸੱਚਾ ਮਹਿਲ ਖਸਮ ਬੁਲਾਇਆ, ਮੈਨੂੰ ਉੱਥੇ ਬੁਲਾ ਕੇ ਫਿਰ ਮੈਨੂੰ ਸਰੋਪਾ ਦਿੱਤਾ, ਸਿਫਤ ਸੱਚੀ ਸਿਫਤ ਸਲਾਹ ਕੱਪੜਾ ਪਾਇਆ, ਸਿਫ ਸਲਾਹ ਦਾ ਮੈਨੂੰ ਕੱਪੜਾ ਬਖਸ਼ਿਆ, ਸਰੋਪਾ ਬਖਸ਼ਿਆ, ਸੱਚ ਅੰਮ੍ਰਿਤ ਨਾਮ ਭੋਜਨ ਆਇਆ, ਅਤੇ ਅੰਮ੍ਰਿਤ ਨਾਮ ਦਾ ਮੈਨੂੰ ਭੋਜਨ ਉੱਥੋਂ ਪ੍ਰਾਪਤ ਹੋਇਆ, ਗੁਰਮਤੀ ਖਾਧਾ ਰਾਜ ਤਿੰਨ ਸੁੱਖ ਪਾਇਆ, ਜਿਹੜਾ ਇਸ ਭੋਜਨ ਨੂੰ ਲੈ ਕੇ ਸਾਡੇ ਕੋਲੋਂ ਵੀ ਗੁਰੂ ਦੀ ਮਤ ਧਾਰਨ ਕਰਕੇ ਰੱਜ ਕੇ ਖਾਊਗਾ ਉਹਨੂੰ ਸੁੱਖ ਦੀ ਪ੍ਰਾਪਤੀ ਹੋਏਗੀ, ਢਾਡੀ ਕਰੇ ਪਸਾਓ ਸ਼ਬਦ ਵਜਾਇਆ। ਅਸੀਂ ਇੱਥੇ ਆ ਕੇ ਪਰਮੇਸ਼ੁਰ ਦਾ ਅਨਹਦ ਨਾਦ ਵਜਾਇਆ, ਸ਼ਬਦ ਵਜਾਇਆ, ਨਿਰੰਕਾਰ ਓਂਕਾਰ ਨਾਨਕ ਸੱਚ ਸਲਾਹ ਪੂਰਾ ਪਾਇਆ, ਅਤੇ ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਕੀ ਦੇਖਦੇ ਨੇ ਕਿ ਅੰਤੇ ਨਹੀਂ ਹੈ, ਜਿੱਧਰ ਵੀ ਦੇਖਦੇ ਹਾਂ ਸ੍ਰਿਸ਼ਟੀਆਂ ਸ੍ਰਿਸ਼ਟੀਆਂ, ਕ੍ਰੀਏਸ਼ਨ ਏ ਕ੍ਰੀਏਸ਼ਨ, ਕੇਵਲ ਮੈਟਰ ਦੀ ਨਹੀਂ ਪਤਾ ਨਹੀਂ ਕਾਹਦੀਆਂ ਬਣੀਆਂ ਹੋਈਆਂ, ਬੇਅੰਤ ਖਾਣੀਆਂ, ਬੇਅੰਤ ਬਾਣੀਆਂ, ਬੇਅੰਤ ਪਾਣੀ, ਬੇਅੰਤ ਪਾਉਣਾ, ਬੇਅੰਤ ਅਗਨੀਆਂ, ਕੋਈ ਅੰਤ ਏ ਨਹੀਂ ਆਉਂਦਾ, ਕਿਉਂਕਿ ਹੁਕਮ ਦੀ ਪਛਾਣ ਹੋ ਗਈ, ਹੁਕਮ ਦੀ ਪਛਾਣ ਹੋਣ ਦੇ ਨਾਲ ਲੇਖਾ ਹੋਏ ਤਾਂ ਲਿਖੀ ਹੈ, ਲੇਖਾ ਹੋਏ ਵਿਨਾਸ਼, ਪਾਤਾਲਾ ਪਾਤਾ ਲੱਖ ਆਕਾਸ਼ ਆਕਾਸ਼ ਔਰ ਔੜ ਪਾਲਤ ਗਏ, ਵੇਦ ਕਹਿਣ ਇੱਕ ਵਾਰ ਸਹਿ ਸਟਾਰਾ ਕਹਿਣ ਕਦੇ ਮਾਂ ਅਸਲੋ ਇੱਕ ਤਾਤ, ਲੇਖਾ ਹੋਏ ਤਾਂ ਲਿਖੀ ਹੈ, ਲੇਖਾ ਹੋਏ ਵਿਨਾਸ਼। ਆਵਾਜ਼ ਆਈ ਨਾਨਕ ਤੈਂ ਮੇਰੇ ਹੁਕਮ ਨੂੰ ਸਮਝਿਆ, ਪ੍ਰਗਟ ਕਰ, ਉਸ ਵੇਲੇ ਐਸਾ ਮਹਾਰਾਜ ਫਰਮਾਨ ਕਰ ਜਤਨ ਨੀ ਸੰਸਾਰ ਦਾ ਜਿਹਦੇ ਨਾਲ ਤੇਰੇ ਨਾਮ ਦੀ ਕੀਮਤ ਪੈ ਜਾਏ, ਤੇਰੇ ਹੁਕਮ ਦੀ ਕੀਮਤ ਪੈ ਜਾਏ ਅਤੇ ਤੇਰੀ ਕੀਮਤ ਪੈ ਜਾਏ। ਉਸ ਵੇਲੇ ਨਿਰੰਕਾਰ ਜੀ ਨੇ ਵਚਨ ਕੀਤਾ, ਹੇ ਨਾਨਕ ਤੈਨੂੰ ਮੇਰਾ ਹੁਕਮ ਪੂਰੀ ਤਰ੍ਹਾਂ ਦੇ ਨਾਲ ਸਮਝ ਆਇਆ ਅਤੇ ਮੈਂ ਪਾਰਬ੍ਰਹਮ ਪਰਮੇਸ਼ਰ ਅਤੇ ਤੂੰ ਗੁਰੂ ਪਰਮੇਸ਼ਰ, ਜੋ ਕੋਈ ਤੇਰੇ ਉੱਤੇ ਵਿਸ਼ਵਾਸ ਲਿਆਏਗਾ ਉਹਦੇ ਮੈਂ ਗੁਨਾਹ ਮਾਫ਼ ਕਰ ਦਾਂਗਾ, ਰਹਿਤ ਕਰ ਦਾਂਗਾ, ਅਤੇ ਜੋ ਤੇਰੀ ਬਾਣੀ ਦੇ ਉੱਤੇ ਅਮਲ ਕਰੇਗਾ ਉਹਨੂੰ ਦਰਗਾਹ ਦੇ ਵਿੱਚ ਬਾਦਸ਼ਾਹ ਮਿਲ ਜਾਏ। ਸੋ ਇਸ ਤਰ੍ਹਾਂ ਆਪ ਜੀ ਸਾਰਾ ਦ੍ਰਿਸ਼ ਦੇਖ ਰਹੇ ਨੇ, ਕਿਉਂਕਿ ਮਹਾਂਪੁਰਸ਼ ਸਾਰੇ ਹੀ ਪਹੁੰਚੇ ਨੇ। ਈਸਾ ਜੀ ਜਦੋਂ ਪਰਮੇਸ਼ਰ ਨੂੰ ਐਸੀ ਕਿਰਿਆ ਹੋਈ ਹੈ ਸਾਰੇ ਮਹਾਂਪੁਰਸ਼ਾਂ ਨੂੰ, ਮੁਹੰਮਦ ਸਾਹਿਬ ਨੂੰ 40ਵੇਂ ਸਾਲ 'ਚ ਜਾ ਕੇ ਇੱਕ ਗਾਰ ਦੇ ਅੰਦਰ ਐਸਾ ਤਜਰਬਾ ਹੋਇਆ ਸੀ ਅਤੇ ਈਸਾ ਜੀ ਨੂੰ ਵੱਡੀ ਉਮਰ 'ਚ ਜਾ ਕੇ ਹੋਇਆ ਸੀ। ਪਹਿਲੀਆਂ ਉਮਰਾਂ ਸਧਾਰਨ ਬੰਦਿਆਂ ਮਾਰ ਲਈਆਂ ਸੀ, ਲੇਕਿਨ ਗੁਰੂ ਨਾਨਕ ਪਾਤਸ਼ਾਹ ਪਹਿਲੇ ਦਿਨ ਤੋਂ ਹੀ ਇਸ ਪਾਸੇ ਸੀ, ਯਾਨੀ ਆਪ ਗੁਰੂ ਅਵਤਾਰ ਸੀ, ਸਤਿਗੁਰੂ ਰੂਪ ਹੋ ਕੇ ਨਿਰੰਕਾਰ ਆਪ ਇਹ ਪ੍ਰਗਟ ਹੋਏ ਸੀ। ਅਤੇ ਉਸ ਵੇਲੇ ਜਦੋਂ ਹੁਕਮ ਦੀ ਸੋਝੀ ਪਈ ਨਿਰੰਕਾਰ ਦੀ ਦਰਗਾਹ 'ਚ, ਤਾਂ ਆਪ ਕੀ ਦੇਖਦੇ ਹੈ, ਬੇਅੰਤ ਬੇਅੰਤ ਦੇਖਦੇ ਨੇ, ਇੱਕ ਦੋ ਚਾਰ ਦਸ ਨਹੀਂ, ਗਿਣਤੀ ਤੋਂ ਬਾਹਰ, ਇਸ ਤਰ੍ਹਾਂ ਫਰਮਾਨ ਕਰਦੇ
ਲੱਖਾਂ ਮਰਮਾਂ ਤੇ ਮਹੇਸ਼ ਸੱਚੇ ਦਰ ਖੜੇ ਪਿਆਰੇ ਮੇਰੇ ਪੈਗੰਬਰ ਆਵੇ ਲਖਤਾਰੀ ਮੁੱਲਾ ਕੇਰ
ਵਿਸਾਖੀ ਦੇ ਅੰਦਰ ਇਸ ਤਰ੍ਹਾਂ ਦੇ ਨਾਲ ਅੰਕਿਤ ਕਰਿਆ ਕਿ ਲੱਖ ਇੰਟੂ ਲੱਖ ਕੇਵਲ ਜਦੋਂ ਕਰੋੜ ਕਰੋੜ ਕਹਿ ਦਈਏ ਦਾ ਮਤਲਬ ਹੁੰਦਾ ਹੈ ਸਹੀ ਫਿਕਰ ਨਹੀਂ ਹੋਇਆ ਕਰਦੀ ਇਹ ਹੁੰਦੀ ਆ ਵੀ ਇਸ ਤੋਂ ਵੀ ਜ਼ਿਆਦਾ ਜਿਸ ਵਕਤ ਸਾਰੇ ਮਹਾਂਪੁਰਸ਼ ਗਏ ਨੇ ਮੁਹੰਮਦ ਸਾਹਿਬ ਨੂੰ ਜਿਸ ਵਕਤ ਦਰਗਾਹ ਦੇ ਵਿੱਚ ਸੱਦਿਆ ਗਿਆ ਤਾਂ ਉਹਨਾਂ ਨੇ ਸੱਤ ਪੁਰ ਅਰਸ਼ ਅਤੇ ਪੁਰਸ਼ ਦੱਸੇ ਅਤੇ ਪੰਜਵੇਂ ਦੇ ਅੰਦਰ ਉਹਨਾਂ ਨੂੰ ਈਸਾ ਜੀ ਮਿਲੇ ਚੌਥੇ ਦੇ ਵਿੱਚ ਉਹਨਾਂ ਨੂੰ ਇਬਰਾਹੀਮ ਪੈਗੰਬਰ ਮਿਲੇ ਕੁਛ ਦੂਸਰੇ 'ਚ ਮਿਲੇ ਕੁਛ ਤੀਸਰੇ 'ਚ ਮਿਲੇ ਕੁਛ ਪਹਿਲੇ 'ਚ ਮਿਲੇ ਛੇਵੇਂ ਆਪ ਸੱਤਵੇਂ ਵਿੱਚ ਪਹੁੰਚਦੇ ਨੇ ਅਤੇ ਅੱਲਾਹ ਤਾਲਾ ਨਾਲ ਬਾਤ ਹੁੰਦੀ ਹੈ ਲੇਕਿਨ ਇੱਕ ਪਰਦਾ ਵਿਚਾਲੇ ਪਿਆ ਹੁਕਮ ਆਉਂਦਾ ਸੰਗੋ ਪਾਂਗ ਐਸਾ ਜ਼ਿਕਰ ਆਉਂਦਾ ਕਿ ਆਹਮਣੇ ਸਾਹਮਣੇ ਨਹੀਂ ਹੋਏ ਅਤੇ ਹੁਕਮ ਆਇਆ ਕਰਦਾ ਉਹ ਹੁਕਮ ਜੋ ਆਉਂਦਾ ਸੀ ਉਹਦੇ ਮੁਤਾਬਕ ਕੁਰਾਨ ਸ਼ਰੀਫ ਦੀ ਰਚਨਾ ਹੋਈ ਗੁਰੂ ਨਾਨਕ ਪਾਤਸ਼ਾਹ ਜਦੋਂ ਪਹੁੰਚਦੇ ਨੇ ਆਪ ਬਗਦਾਦ ਵਿੱਚ ਇਹ ਗੱਲ ਦੱਸੀ ਸੀ ਕਿ ਪੀਰ ਜੀ ਦਸਤਗੀਰ ਨੇ ਗੱਲ ਦੱਸੀ ਸੀ ਕਿ ਜਿੰਨੀ ਨਜ਼ਰ ਪਰਮੇਸ਼ਰ ਬਖਸ਼ਦਾ ਹੈ ਉਹਨਾਂ ਦਿਸਣਾ ਲੱਗ ਜਾਂਦਾ ਜਿਹਨੇ ਸੱਤ ਦੇਖੇ ਉਹਨੇ ਸੱਤ ਕਹੇ ਤੇ ਜਿਹਨੇ ਬੇਅੰਤ ਦੇਖੇ ਉਹਨੇ ਬੇਅੰਤ ਕਹੇ ਸੋ ਗੁਰੂ ਨਾਨਕ ਨੇ ਬੇਅੰਤ ਬੇਅੰਤ ਬੇਸ਼ੁਮਾਰ ਵੀ ਅੰਤ ਹੀ ਹੈ ਜਿੱਤ ਦਰ ਲੱਖ ਮਾਮਦਾ ਲੱਖ ਬਰਮਾਨ ਵਿਸ਼ਨ ਵੇਸ਼ ਇੱਕ ਦੋ ਚਾਰ ਨਹੀਂ ਹੈ ਬੇਅੰਤ ਹੈ ਬੇਅੰਤ ਹੈ ਲੇਕਿਨ ਜੋ ਅਸੀਂ ਜਾਣਦੇ ਹਾਂ ਸਾਨੂੰ ਪਤਾ ਹੈ ਉਹ ਗਿਣਤੀ ਦੇ ਵਿੱਚ ਹੈ ਕਿਉਂਕਿ ਇਹ ਸੰਸਾਰ ਤੋਂ ਬਾਅਦ ਜਿਹੜਾ ਸੂਖਸ਼ਮ ਮੰਡਲ ਹੈ ਉਹਨੂੰ ਗੰਧਰਵ ਲੋਕ ਕਹਿੰਦੇ ਉਹਨੂੰ ਪਹਿਲਾ ਅਰਸ਼ ਕਹਿ ਲਓ ਦੂਸਰਾ ਜੋ ਹੈ ਉਹ ਦੇਵ ਗੰਧਰਵ ਹੈ ਗਿਣੀ ਜਾਓ ਆਪੇ ਤੀਸਰਾ ਹੈ ਜਿਹੜਾ ਉਹ ਪਿੱਤਰ ਲੋਕ ਹੈ ਚੌਥਾ ਹੈ ਸਵਰਗ ਲੋਕ ਹੈ ਪੰਜਵਾਂ ਇੰਦਰ ਲੋਕ ਹੈ ਛੇਵਾਂ ਕਰਮਦੇਵ ਲੋਕ ਹੈ ਸੱਤਵਾਂ ਅਜਾਨ ਦੇਵ ਲੋਕ ਹੈ ਅੱਠਵਾਂ ਪਰਜਾਪਤ ਲੋਕ ਹੈ ਨੌਵਾਂ ਬ੍ਰਹਮ ਲੋਕ ਹੈ ਦਸਵਾਂ ਸ਼ਿਵ ਲੋਕ ਹੈ ਗਿਆਰਵਾਂ ਵਿਕੁੰਠ ਧਾਮ ਹੈ ਬਾਰਵਾਂ ਅਸੀਂ ਸੱਚਖੰਡ ਨੂੰ ਕਹਿੰਦੇ ਲੇਕਿਨ ਗੁਰੂ ਨਾਨਕ ਕਹਿੰਦੇ ਗਿਣਤੀ ਨਾ ਕਰੋ ਗਿਣਤੀਆਂ ਉੱਥੇ ਫੇਲ ਹੋ ਜਾਂਦੀਆਂ ਲੇਖਾ ਹੋਏ ਤਾਂ ਲਿਖੀ ਹੈ ਲੇਖਾ ਹੋਏ ਵਿਨਾਸ਼ ਉਹ ਤਾਂ ਲੱਖਾਂ ਆਕਾਸ਼ ਲੱਖਾਂ ਪਤਾਲ ਨੇ ਕੋਈ ਅੰਤ ਨਹੀਂ ਕਿਸੇ ਪਾਸੇ ਵੀ ਐਂਡ ਨਹੀਂ ਹੈ ਸੋ ਇਹਦਾ ਕੀ ਹੁੰਦਾ ਵੀ ਸਮਾਜ 'ਚ ਆ ਜਾਂਦਾ ਗਿਣਤੀਆਂ ਮਿਣਤੀਆਂ ਛੁੱਟ ਗਈਆਂ ਸੋ ਆਪ ਫਰਮਾਨ ਕਰਦੇ ਹਾਂ ਕਿ ਲੱਖ ਲੱਖ ਰਾਮ ਬਟੀਰੀ ਹੈ ਲੱਖ ਰਾਹੀ ਲੱਖ ਵੇਸ ਲੱਖ ਲੱਖ ਉੱਥੇ ਜਤੀ ਹੈ ਸਤੀਆਂ ਉੱਤੇ ਸੰਨਿਆਸ ਲੱਖ ਲੱਖ ਉੱਥੇ ਗੋਰਖਾ ਲੱਖ ਲੱਖ ਨਾਤਾ ਨਾਤ ਕਿਹੜੀ ਹੈਵਨ ਦੇ ਵਿੱਚ ਨੇ ਜਦ ਲੱਖਾਂ ਹੀ ਹੈਵਨਸ ਨੇ ਤਾਂ ਕਿੱਥੇ ਕਿੱਥੇ ਕੋਈ ਟਿਕਿਆ ਹੋਇਆ ਸੋ ਐਸੀ ਦ੍ਰਿਸ਼ਟੀ ਗੁਰੂ ਨਾਨਕ ਪਾਤਸ਼ਾਹ ਨੂੰ ਪ੍ਰਾਪਤ ਹੋਈ ਕਿਉਂਕਿ ਨਿਰੰਕਾਰ ਨੇ ਕਿਹਾ ਹੇ ਨਾਨਕ ਤੇਰੇ ਅਤੇ ਮੇਰੇ ਵਿੱਚ ਜਿਹੜਾ ਫਰਕ ਜਾਣੇਗਾ ਉਹ ਪ੍ਰਮਾਣ ਨਹੀਂ ਹੋਏਗਾ ਅਤੇ ਮੈਂ ਪਾਰਬ੍ਰਹਮ ਪਰਮੇਸ਼ਰ ਅਤੇ ਤੂੰ ਗੁਰੂ ਪਰਮੇਸ਼ਰ ਅਤੇ ਸੰਸਾਰ ਦਾ ਆਧਾਰ ਕਰ ਸੋ ਇਸ ਤਰ੍ਹਾਂ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਅਨ ਕਲਾ ਲਈ ਠਾਕਰ ਚੜ੍ਹਿਆ ਸੋਲ੍ਹਾਂ ਕਲਾ ਚੌਦਾਂ ਕਲਾ ਲੈ ਕੇ ਸ਼੍ਰੀ ਰਾਮ ਚੰਦਰ ਜੀ ਆਏ ਸੀ 16 ਕਲਾਂ ਸੰਪੂਰਨ ਅਵਤਾਰ ਗੁਰੂ ਕ੍ਰਿਸ਼ਨ ਮਹਾਰਾਜ ਸੀ। ਉਹਨਾਂ ਦੇ ਵੇਲੇ ਦੁਨੀਆ ਇੰਨੀ ਮਾੜੀ ਨਹੀਂ ਸੀ, ਥੋੜ੍ਹਾ ਹੀ ਸੀ, ਰਾਵਣ ਸੀ, ਇੱਕੋ ਹੀ ਸੀ ਜਿਹੜਾ ਗਲਤ ਚੱਲਦਾ ਸੀ, ਬਾਕੀ ਬੜੇ ਆਪਣੇ ਕਰਮ ਧਰਮ ਵਾਲੇ ਸੀ, ਉਹਨਾਂ ਨੂੰ 12 ਕਲਾਂ ਲੈ ਕੇ ਕੰਮ ਚੱਲਦਾ ਸੀ। ਜੋ ਇਹ ਆਇਆ ਹਰਨਾਕਸ਼ ਹੈ, ਉਹਨੂੰ ਵੀ ਇੱਕੋ ਤਾਕਤ ਦੀ ਲੋੜ ਸੀ, ਬਹੁਤੀਆਂ ਕਲਾਂ ਦੀ ਲੋੜ ਨਹੀਂ ਸੀ। ਕ੍ਰਿਸ਼ਨ ਮਹਾਰਾਜ ਨੂੰ 16 ਸੰਪੂਰਨ ਕਲਾਂ ਦੀ ਲੋੜ ਸੀ। ਲੇਕਿਨ ਹੁਣ ਸੰਸਾਰ ਦੇ ਇਹਦੇ ਇੱਧਰ ਇੰਨਾ ਅਨਰਥ ਹੋਣ ਲੱਗ ਗਿਆ ਸੀ ਕਿ ਪਾਪ ਨੂੰ ਧਰਮ ਕਹਿੰਦੇ ਸੀ, ਲੱਖ ਲੱਖ ਬੰਦੇ ਨੂੰ ਖੜ੍ਹੇ ਨੂੰ ਇੱਕ ਦਿਨ 'ਚ ਮਾਰ ਦੇਣਾ, ਇਹਨੂੰ ਪੁੰਨ ਕਹਿੰਦੇ, ਸਵਾਬ ਕਹਿੰਦੇ ਸੀ। ਬਾਬਰ ਲਿਖਦਾ ਆਪਣੀ ਤੌਜ਼ਕੇ ਬਾਬ ਦੀ ਕਿ ਅੱਜ ਮੈਂ 1 ਲੱਖ ਕਾਫਰ ਮਥੁਰਾ ਦੇ ਅੰਦਰ ਮਾਰ ਕੇ ਨਜ਼ਾਰਾ ਦੇਖਿਆ ਅਤੇ ਮੈਂ ਉਹਦਾ ਖੂਨ ਇੰਨਾ ਉੱਚਾ ਹੋ ਗਿਆ ਉੱਥੇ ਬਹਿਣ ਵਾਲਾ ਕਿ ਮੇਰੇ ਟੈਂਟ ਵਿੱਚ ਦਾਖਲ ਹੋਣ ਲੱਗਿਆ ਅਤੇ ਮੈਂ ਬਦਲ ਕੇ ਲਾਇਆ, ਫਿਰ ਦਾਖਲ ਹੋਣ ਲੱਗਿਆ, ਫਿਰ ਅੱਜ ਮੈਂ 3 ਵਾਰੀ ਆਪਣਾ ਤੰਬੂ ਬਦਲਿਆ, ਇੰਨਾ ਖੂਨ ਚੱਲਿਆ। ਹੁਣ ਇਹਨੂੰ ਧਰਮ ਕਿਹਾ ਜਾਂਦਾ ਸੀ, ਇਹ ਧਰਮ ਕਿਹੜੀ ਚੀਜ਼ ਨੂੰ ਕਹੋਗੇ? ਮਹਾਰਾਜ ਕਹਿੰਦੇ ਆ ਜੀਓ ਵਧੋ ਤੁਮ ਧਰਮ ਕਹਿ ਤੋ, ਜੀਆਂ ਨੂੰ ਮਾਰ ਕੇ ਤੁਸੀਂ ਕਹਿੰਦੇ ਹੋ ਅਸੀਂ ਧਰਮ ਕਰਦੇ ਹਾਂ, ਉਹ ਗਊ ਨੂੰ ਮਾਰ ਕੇ ਕਹਿੰਦਾ, ਉਹ ਦੂਜੇ ਜੀਆਂ ਨੂੰ ਮਾਰ ਕੇ ਕਹਿੰਦਾ, ਅਧਰਮ ਕਹੋ ਕਿਸ ਭਾਈ? ਫਿਰ ਅਧਰਮ ਕਿਹੜੀ ਗੱਲ ਨੂੰ ਕਹੋਗੇ ਤੁਸੀਂ? ਫਿਰ ਤਾਂ ਕੋਈ ਗੱਲ ਰਹਿ ਹੀ ਨਾ ਗਈ ਜਦ ਜੀ ਮਾਰ ਕੇ ਧਰਮ ਥਾਪਣਾ। ਆਪਸ ਕਹੋ ਮੁਨਵਰ ਕਰ ਥਾਪੋ, ਕਾਹੋ ਕਹੋ ਕਸਾਈ, ਹੁਣ ਕਸਾਈ ਕਿਹਨੂੰ ਕਹੋਗੇ?